ਸਤਨਾਮ ਸ੍ਰੀ ਵਾਹਿਗੁਰੂ ਜੀ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਸੰਕਹ ਸਰ ਭਾਰ ਹੋਏ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਸਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਿਖਾਣ, ਜਿਨ ਇਹ ਲਿਖੇ ਤਿਸ ਸਿਰ ਨਾਏ, ਜਿਵ ਫਰਮਾਏ ਤਿਵ ਤਿਵ ਪਾਏ, ਜੇਤਾ ਕੀਤਾ ਤੇਤਾ ਨਾਓ, ਬਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਰਹਿਮਤ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਵਿੱਤਰ ਬਾਣੀ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਥਾਂ ਸੰਗ੍ਰਹਿ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਤਿਆਰ ਕੀਤੀ, ਜਿਸ ਦਾ 400 ਸਾਲਾਂ ਪਹਿਲਾ ਪ੍ਰਕਾਸ਼ ਦਿਹਾੜਾ ਸੰਗਤਾਂ ਬੜੇ ਪਿਆਰ ਅਤੇ ਉਤਸ਼ਾਹ ਦੇ ਨਾਲ ਮਨਾਇਆ ਅਤੇ ਮਨਾ ਰਹੀਆਂ ਹਨ। ਦਸਵੇਂ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ, ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ, ਉੱਥੇ ਨਾਲ ਦੀ ਨਾਲ ਗੁਰਬਾਣੀ ਦੇ ਅਰਥ ਵੀ ਪੜ੍ਹਾਏ ਸਨ, ਜਿੱਥੋਂ ਕਿ ਗੁਰਬਾਣੀ ਦੇ ਅਰਥਾਂ ਦੀ ਸੰਪਰਦਾਇ ਸਿੱਖ ਧਰਮ ਦੇ ਅੰਦਰ ਆਰੰਭ ਹੋਈ। ਕਿਉਂ ਭਾਵੇਂ ਸਤਿਗੁਰੂ ਦੀ ਬਾਣੀ ਆਪਣੇ ਆਪ ਦੇ ਵਿੱਚ ਇੱਕ ਅਮੋਲਕ ਖਜ਼ਾਨਾ ਹੈ, ਗੁਰਸਾਗਰ ਰਤਨੀ ਪਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਣ ਪਦ ਪਾਵੈ। ਪਰ ਇਸ ਗੁਰਬਾਣੀ ਦੇ ਅਮੋਲਕ ਖਜ਼ਾਨੇ ਨੂੰ ਜਿੰਨਾ ਚਿਰ ਤੱਕ ਅਸੀਂ ਵਿਚਾਰਦੇ ਨਹੀਂ, ਖੋਜਦੇ ਨਹੀਂ, ਨਿਰਖਦੇ ਨਹੀਂ, ਪਰਖਦੇ ਨਹੀਂ, ਉਨਾ ਚਿਰ ਤੱਕ ਸਾਨੂੰ ਇਸ ਤੋਂ ਪੂਰਾ ਲਾਭ ਨਹੀਂ ਪ੍ਰਾਪਤ ਹੋ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸੇ ਲਈ ਮਹਾਨ ਪਰਉਪਕਾਰ ਕਰਨਾ ਪਿਆ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਵਾਕ ਹਨ, ਬਾਣੀ ਸਾਡਾ ਗੁਰੂ ਹੈ, ਬਾਣੀ ਦੀ ਵਿਚਾਰ ਕਰਨੀ ਗੁਰੂ ਦੇ ਨਾਲ ਹੀ ਵਾਰਤਾਲਾਪ ਕਰਨਾ ਹੈ। ਜਿਹੜੇ ਗੁਰਸਿੱਖ ਮਾਈ ਭਾਈ ਇਸ ਬਾਣੀ ਦੇ ਸਾਗਰ ਵਿੱਚ ਟੁੱਬੀਆਂ ਲਾਉਂਦੇ ਹਨ ਔਰ ਉਹਨਾਂ ਨੂੰ ਹੀ ਇਸ ਕੀਮਤੀ ਖਜ਼ਾਨੇ ਦਾ ਪਤਾ ਲੱਗਦਾ ਹੈ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਹੀਰਾ। ਇਸ ਬਾਣੀ ਦੇ ਵਿੱਚ ਕਿੰਨੇ ਅਮੋਲਕ ਪਦਾਰਥ ਸਤਿਗੁਰੂ ਨੇ ਰੱਖੇ ਹੋਏ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਪੜ੍ਹਨੀ ਹੀ ਨਹੀਂ ਚਾਹੀਦੀ, ਬਲਕਿ ਇਸ ਦੀ ਵਿਚਾਰ ਵੀ ਹੋਣੀ ਚਾਹੀਦੀ ਹੈ। ਵਿਚਾਰ ਤੋਂ ਬਿਨਾਂ ਗੁਰਬਾਣੀ ਦੇ ਗੋਝ ਗਿਆਨ ਦਾ, ਗੋਝ ਅਰਥਾਂ ਦਾ, ਗੋਝ ਭਾਵਾਂ ਦਾ ਸਾਨੂੰ ਪਤਾ ਨਹੀਂ ਲੱਗ ਸਕਦਾ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਜਿਨ੍ਹਾਂ ਸਿੰਘਾਂ ਨੂੰ ਅਰਥ ਪੜ੍ਹਾਏ ਸਨ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਇਹ ਇੱਕ ਹਦਾਇਤ ਕੀਤੀ ਸੀ, ਇੱਕ ਵਾਰਨਿੰਗ ਦਿੱਤੀ ਸੀ। ਖਾਲਸਾ ਜੀ, ਜਿੰਨਾ ਵੀ ਕੋਈ ਗੁਰਬਾਣੀ ਨੂੰ ਪੜ੍ਹਿਆ ਹੈ, ਵਿਚਾਰਿਆ ਹੈ, ਸਮਝਿਆ ਹੈ ਔਰ ਉਹ ਓਨੀ ਹੀ ਬਾਣੀ ਨੂੰ ਅੱਗੇ ਪੜ੍ਹਾਵੇ, ਬਾਣੀ ਦੀ ਵਿਚਾਰ ਕਰੇ, ਗੁਰਬਾਣੀ ਦੇ ਅਰਥ ਪੜ੍ਹਾਵੇ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਦੀ ਡਿਊਟੀ ਲਾਈ ਹੋਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਗੁਰਬਾਣੀ ਦੇ ਅਰਥਾਂ ਦੀ ਟਕਸਾਲ ਸੰਪਰਦਾਏ ਸੀਨੇ ਬਸੀਨੇ ਉਸ ਅਰਥਾਂ ਨੂੰ ਅੱਗੇ ਪ੍ਰਚਾਰ ਦੀ ਪ੍ਰਸਾਰ ਦੀ ਆ ਰਹੀ ਹੈ। ਗੁਰਬਾਣੀ ਦੀ ਵਿਚਾਰਧਾਰਾ ਇੱਕ ਐਸੀ ਗਿਆਨ ਦੀ ਗੰਗਾ ਹੈ ਜਿਸ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਨਮਾਂ ਜਨਮਾਂ ਦੇ ਪਾਪ ਲੈ ਸਕਦੇ ਹਨ। ਪਰਵਟ ਭਾਗੀ ਗੁਰਸਿੱਖ ਹਨ ਜੋ ਇਸ ਗੁਰਬਾਣੀ ਦੇ ਗਿਆਨ ਦੀ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਤਨੀ ਵੀ ਬਾਣੀ ਉਚਾਰਨ ਕੀਤੀ, ਸਤਿਗੁਰੂ ਦੀ ਬਾਣੀ ਅਗਾਧ ਬੋਧ ਬਾਣੀ ਹੈ। ਜਦੋਂ ਵੀ ਸੁਰਤ ਉਸ ਨਿਰੰਕਾਰ ਦੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੁੰਦਾ, ਜਿਸ ਨੂੰ ਇਸਲਾਮ ਨੇ ਇਲਹਾਮ ਦਾ ਨਾਮ ਦਿੱਤਾ ਹੈ, ਜਦੋਂ ਸਤਿਗੁਰੂ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਇਲਹਾਮ ਉਤਰਦਾ, ਪੈਗਾਮ ਆਉਂਦਾ ਤਾਂ ਭਾਈ ਮਰਦਾਨੇ ਨੂੰ ਆਖਦੇ, ਭਾਈ ਮਰਦਾਨਿਆਂ ਬਾਣੀ ਆਈ ਹੈ। ਰਬਾਬ ਵਜਾ, ਭਾਈ ਮਰਦਾਨਾ ਰਬਾਬ ਵਜਾਉਣ ਲੱਗ ਜਾਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੰਗੀਤ ਦੇ ਅੰਦਰ ਉਸ ਬਾਣੀ ਨੂੰ ਉਚਾਰਨ ਕਰਦੇ, ਐਸਾ ਰੰਗ ਬੱਜਦਾ। ਇਤਿਹਾਸ ਦੱਸਦਾ ਹੈ ਜਿਹੜਾ ਵੀ ਸਤਿਗੁਰੂ ਮਹਾਰਾਜ ਦੇ ਮੁਖੋਂ ਉਚਾਰਨ ਕੀਤੀ ਹੋਈ ਬਾਣੀ ਨੂੰ ਸੁਣ ਲੈਂਦਾ ਔਰ ਉਹ ਉੱਥੇ ਹੀ ਕੀਲਿਆ ਜਾਂਦਾ। ਉਹਨੂੰ ਸਰੀਰ ਦਾ, ਸੰਸਾਰ ਦਾ, ਦੇਸ਼ ਕਾਲ ਦਾ ਵੀ ਚੇਤਾ ਭੁੱਲ ਜਾਂਦਾ। ਔਰ ਇੱਥੋਂ ਤੱਕ ਲਿਖਿਆ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਕੀਰਤਨ ਦਾ ਪ੍ਰਭਾਵ ਵਾਤਾਵਰਣ 'ਤੇ ਵੀ, ਪੌਣ ਪਾਣੀ 'ਤੇ ਵੀ ਪੈਂਦਾ। ਪਾਣੀ ਵੀ ਸ਼ਾਂਤ ਹੋ ਜਾਂਦਾ ਅਤੇ ਹਵਾ ਵੀ ਰੁਕ ਜਾਂਦੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਬਾਣੀ ਉਚਾਰਨ ਕਰਦੇ, ਇਹ ਵੀ ਲਿਖਿਆ ਹੈ, ਬਨਸਪਤੀ ਵਿੱਚੋਂ ਅੰਮ੍ਰਿਤ ਚੋਣ ਲੱਗ ਜਾਂਦਾ। ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਚਰਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਾਣੀ ਉਚਾਰਨ ਕਰਦੇ ਤਾਂ ਜਿਹੜੇ ਜੰਗਲ ਦੇ ਜਾਨਵਰ ਸਨ, ਜਿਵੇਂ ਕਈ ਦਰਿੰਦੇ, ਕਈ ਪਰਿੰਦੇ, ਉਹ ਵੀ ਆਪਣੇ ਸੁਭਾਅ ਨੂੰ ਛੱਡ ਕੇ ਐਨ ਸ਼ਾਂਤ ਹੋ ਕੇ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਸੁਣਨ ਲੱਗ ਜਾਂਦੇ। ਇਹ ਐਸਾ ਬਾਣੀ ਦਾ ਪ੍ਰਭਾਵ ਸੀ ਜਿਹਦੇ ਨਾਲ ਪਸ਼ੂਆਂ ਦਾ, ਪ੍ਰੇਤਾਂ ਦਾ, ਪੱਥਰਾਂ ਦਾ, ਮੂਰਖਾਂ ਦਾ ਵੀ ਉਧਾਰ ਹੋਇਆ। ਆਪ ਸੰਗਤਾਂ ਉਸ ਪਵਿੱਤਰ ਬਾਣੀ ਦੀ ਵਿਚਾਰ ਸੁਣਦੇ ਹੋ ਜਿਸ ਬਾਣੀ ਨੇ ਜਨ ਮਾਨਸ ਦੇ ਦੇਵਤੇ ਕੀਏ, ਮਨੁੱਖ ਤੋਂ ਦੇਵਤੇ ਬਣਾ ਦਿੱਤੇ। ਬਾਣੀ ਵਿੱਚ ਹੁਣ ਵੀ ਓਨੀ ਸ਼ਕਤੀ ਹੈ, ਹੁਣ ਵੀ ਸਤਿਗੁਰੂ ਦੀ ਬਾਣੀ ਮਨੁੱਖ ਨੂੰ ਦੇਵਤਾ ਬਣਾ ਸਕਦੀ ਹੈ। ਪਹਿਲਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਦੇਵਤਾ ਅਤੇ ਮਨੁੱਖ ਵਿੱਚ ਫਰਕ ਕੀ ਹੈ। ਸਿਆਣੇ ਮਹਾਂਪੁਰਖਾਂ ਨੇ ਇਸ ਗੱਲ ਦਾ ਨਿਰਣਾ ਕੀਤਾ ਹੈ, ਪਸ਼ੂ ਉਹ ਹੈ ਜਿਹੜਾ ਕੇਵਲ ਤਨ ਦੇ ਆਸ਼ਰਿਤ ਜਿਉਂਦਾ ਹੈ, ਜਿਸ ਨੂੰ ਕੇਵਲ ਆਪਣੇ ਸਰੀਰ ਦਾ ਫਿਕਰ ਹੈ, ਬਸ ਰੋਟੀ ਦਾ ਫਿਕਰ ਹੈ, ਇਸ ਤੋਂ ਅਗਾਂਹ ਨਹੀਂ ਸੋਚਦਾ, ਉਹ ਪਸ਼ੂ ਹੈ। ਜਿਹੜਾ ਮਨੁੱਖ ਮਨ ਦੀ ਕਲਪਨਾ ਦੇ ਆਸਰੇ ਜਿਉਂਦਾ ਹੈ, ਮਨ ਦੀ ਇੱਛਾ ਦੇ ਆਧਾਰ 'ਤੇ ਜਿਉਂਦਾ ਹੈ, ਉਹ ਮਨੁੱਖ ਹੈ। ਜਿਹੜਾ ਆਤਮਾ ਦੇ ਤਲ 'ਤੇ ਪਹੁੰਚ ਜਾਂਦਾ ਹੈ, ਉਸਨੂੰ ਸਤਿਗੁਰੂ ਦੀ ਬਾਣੀ ਨੇ ਦੇਵਤਾ ਆਖਿਆ। ਦੇਵਤੇ ਕੋਈ ਆਕਾਸ਼ੋਂ ਨਹੀਂ ਉਤਰਦੇ, ਇਸੇ ਲਈ ਸਤਿਗੁਰੂ ਕਹਿੰਦੇ ਨੇ ਪਸ਼ੂ ਕੋਲ ਕੇਵਲ ਤਨ ਹੁੰਦਾ ਹੈ, ਮਨੁੱਖ ਦੇ ਕੋਲ ਤਨ ਦੇ ਨਾਲ ਮਨ ਵੀ ਹੁੰਦਾ ਹੈ, ਪਰ ਦੇਵਤੇ ਕੋਲ ਕੇਵਲ ਆਤਮਾ ਹੁੰਦੀ ਹੈ। ਜਦੋਂ ਮਨੁੱਖ ਉਸ ਆਤਮ ਤਲ 'ਤੇ ਪਹੁੰਚ ਜਾਂਦਾ ਹੈ, ਉਸ ਵੇਲੇ ਉਹ ਦੇਵਤਾ ਬਣ ਜਾਂਦਾ। ਜਿਹੜੀ ਇਹ ਸਤਿਗੁਰੂ ਦੀ ਪਵਿੱਤਰ ਬਾਣੀ ਹੈ, ਇਹ ਸਾਨੂੰ ਪਸ਼ੂ ਦੇ ਤਲ ਤੋਂ ਚੁੱਕ ਕੇ ਪਹਿਲਾਂ ਸਾਨੂੰ ਮਨੁੱਖ ਬਣਾਉਂਦੀ ਹੈ ਅਤੇ ਮਨੁੱਖ ਤੋਂ ਅੱਗੇ ਦੇਵਤਾ ਵੀ ਬਣਾਉਂਦੀ ਹੈ। ਇਸ ਲਈ ਜੇ ਕਿਸੇ ਨੇ ਇਸ ਗੁਰਬਾਣੀ ਦੀ ਕਰਾਮਾਤ ਨੂੰ ਅਜਮਾਉਣਾ ਹੋਵੇ ਤਾਂ ਉਸਨੂੰ ਆਪਣਾ ਜੀਵਨ ਗੁਰਬਾਣੀ ਦੇ ਅਨੁਸਾਰ ਢਾਲਣਾ ਪਏਗਾ। ਜਦੋਂ ਅਸੀਂ ਗੁਰਬਾਣੀ ਦੀ ਹਰ ਗੱਲ, ਹਰ ਸਿੱਖਿਆ, ਹਰ ਹੁਕਮ ਨੂੰ ਸਮਝਣ ਲੱਗ ਪਏ ਤਾਂ ਸਾਨੂੰ ਆਪਣੇ ਆਪ ਹੀ ਪਤਾ ਲੱਗਦਾ ਜਾਵੇਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ। ਇਤਿਹਾਸ ਦੇ ਵਿੱਚ ਇੱਕ ਬੜੀ ਸੁੰਦਰ ਗਾਥਾ ਆਉਂਦੀ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਬਿਰਾਜਮਾਨ ਸਨ, ਬੇਅੰਤ ਸੰਗਤਾਂ ਸਤਿਗੁਰੂ ਦੇ ਦਰਸ਼ਨ ਕਰਨ ਆਉਂਦੀਆਂ ਅਤੇ ਸਤਿਗੁਰੂ ਦੇ ਮੁਖ ਤੋਂ ਅੰਮ੍ਰਿਤ ਬਾਣੀ ਦਾ ਉਪਦੇਸ਼ ਸੁਣ ਕੇ ਨਿਹਾਲ ਹੁੰਦੀਆਂ, ਔਰ ਉਹਨਾਂ ਸੰਗਤਾਂ ਨੂੰ ਅਨੁਭਵ ਕਰਕੇ ਇੱਕ ਕੋਈ ਸਾਧਾਰਨ ਮਨੁੱਖ ਸੀ ਉਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਜਿਹੜੇ ਲੋਕ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕਿਸ ਲਈ ਜਾਂਦੇ ਹਨ। ਉਹਨੇ ਕਈਆਂ ਨੂੰ ਪੁੱਛਿਆ, ਭਾਈ ਤੁਸੀਂ ਉੱਥੇ ਕੀ ਲੈਣ ਵਾਸਤੇ ਜਾਂਦੇ ਹੋ? ਕਿਸੇ ਨੇ ਇਹ ਗੱਲ ਆਖੀ ਕਿ ਸਤਿਗੁਰੂ ਦੇ ਦਰਸ਼ਨ ਕਰਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਕੋਈ ਇਹ ਗੱਲ ਆਖਦਾ, ਸਤਿਗੁਰੂ ਦੇ ਬਚਨ ਸਰਵਣ ਕਰਕੇ ਕਾਇਆ ਕਲਪ ਹੋ ਜਾਂਦੀ ਹੈ। ਕਿਸੇ ਨੇ ਇਹ ਗੱਲ ਆਖੀ, ਸਤਿਗੁਰੂ ਦੇ ਉਪਦੇਸ਼ਾਂ ਨੂੰ ਸੁਣ ਕੇ ਮਨੁੱਖ ਤੋਂ ਦੇਵਤੇ ਬਣ ਜਾਂਦੇ ਹਨ। ਪਰ ਉਸਨੂੰ ਇਸ ਗੱਲ ਦੀ ਸਮਝ ਨਾ ਆਵੇ। ਇੱਕ ਦਿਨ ਉਹਦੇ ਮਨ ਵਿੱਚ ਖਿਆਲ ਆਇਆ, ਕਿਉਂ ਨਾ ਮੈਂ ਖੁਦ ਜਾ ਕੇ ਇਸ ਗੱਲ ਨੂੰ ਅਨੁਭਵ ਕਰਾਂ ਕਿ ਉੱਥੇ ਜਾ ਕੇ ਮਿਲਦਾ ਕੀ ਹੈ। ਹੁਣ ਜਦੋਂ ਇਹ ਮਨੁੱਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਪਹਿਲੀ ਵਾਰ ਆਇਆ, ਇਤਿਹਾਸ ਦੱਸਦਾ ਹੈ, ਇਹਦਾ ਉੱਥੇ ਮਨ ਨਾ ਲੱਗੇ, ਕਦੇ ਇੱਧਰ ਕਦੇ ਉੱਧਰ ਵੇਖੇ, ਕਿਉਂਕਿ ਇਹ ਕੋਈ ਜਗਿਆਸੂ ਬਣ ਕੇ ਤਾਂ ਆਇਆ ਨਹੀਂ ਸੀ, ਕੁਛ ਲੈਣ ਵਾਸਤੇ ਤਾਂ ਆਇਆ ਨਹੀਂ ਸੀ, ਸਿਰਫ ਦੇਖਣ ਵਾਸਤੇ ਆਇਆ ਸੀ ਵੀ ਇੱਥੇ ਕੀ ਹੋ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸੱਜਣ ਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗੇ, ਭਾਈ ਗੁਰਮੁਖਾ, ਤੂੰ ਦੱਸ ਇੱਥੇ ਕੀ ਲੈਣ ਵਾਸਤੇ ਆਇਆ। ਇਹਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ, ਮੈਂ ਲੈਣ ਵਾਸਤੇ ਕੁਝ ਨਹੀਂ ਆਇਆ, ਮੈਂ ਤੇ ਸਿਰਫ ਦੇਖਣ ਵਾਸਤੇ ਆਇਆ ਹਾਂ ਕਿ ਇੱਥੇ ਲੋਕ ਕਾਹਦੇ ਲਈ ਆਉਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ, ਇਹ ਗੱਲ ਦੇਖਣ ਵਾਸਤੇ ਆਇਆ, ਅੱਛਾ, ਕੁਝ ਸਮੇਂ ਤੋਂ ਬਾਅਦ ਤੈਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਇੱਥੇ ਲੋਕ ਕਾਹਦੇ ਲਈ ਆਉਂਦੇ ਨੇ। ਲੰਗਰ ਦਾ ਸਮਾਂ ਹੋਇਆ, ਸੰਗਤਾਂ ਲੰਗਰ ਛਕਣ ਚਲੀਆਂ ਗਈਆਂ, ਬੜਾ ਸੋਹਣਾ ਲੰਗਰ ਤਿਆਰ ਹੋਇਆ। ਲਾਂਗਰੀ ਸਿੰਘਾਂ ਨੇ ਲੰਗਰ ਤਿਆਰ ਕੀਤਾ, ਸਭ ਸੰਗਤਾਂ ਨੇ ਬੈਠ ਕੇ ਛਕਿਆ ਅਤੇ ਇਹਨੇ ਵੀ ਉੱਥੇ ਬੈਠ ਕੇ ਲੰਗਰ ਛਕਿਆ। ਬਾਅਦ ਵਿੱਚ ਇਹਦੇ ਮਨ ਦੇ ਵਿੱਚ ਖਿਆਲ ਆਇਆ, ਜਿਵੇਂ ਆਮ ਸਧਾਰਨ ਬੰਦਿਆਂ ਦੀ ਆਪਣੀ ਸੋਚ ਹੁੰਦੀ ਹੈ, ਕਹਿੰਦਾ, ਹੁਣ ਪਤਾ ਲੱਗਿਆ ਵੀ ਇੱਥੇ ਇਹ ਲੋਕ ਕਾਹਦੇ ਲਈ ਆਉਂਦੇ ਨੇ। ਲੰਗਰ ਵਿੱਚ ਚੰਗਾ ਪਦਾਰਥ ਬਣਦਾ ਹੈ, ਚੰਗੇ ਸਵਾਦੀ ਭੋਜਨ ਬਣਦੇ ਨੇ, ਇਸ ਲਈ ਤਾਂ ਲੰਗਰ ਛਕਣ ਵਾਸਤੇ ਹੀ ਆਉਂਦੇ ਨੇ, ਹੋਰ ਇੱਥੇ ਗੁਰੂ ਦੇ ਕੋਲ ਗੁਰਦੁਆਰੇ ਦੇ ਵਿੱਚ ਕਾਹਦੇ ਲਈ ਆਉਣਾ। ਆਪੋ ਆਪਣੀ ਸੋਚ, ਆਪੋ ਆਪਣੀ ਦ੍ਰਿਸ਼ਟੀ, ਆਪੋ ਆਪਣਾ ਦ੍ਰਿਸ਼ਟੀਕੋਣ ਹੁੰਦਾ। ਹੁਣ ਜਦੋਂ ਇਹ ਗੱਲ ਹੋਈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗੇ, ਗੁਰਮੁਖਾ, ਤੈਨੂੰ ਕੁਛ ਲੱਗਿਆ ਪਤਾ? ਕਹਿੰਦਾ, ਮਹਾਰਾਜ, ਕੁਝ ਕੁਝ ਪਤਾ ਲੱਗਿਆ। ਸਤਿਗੁਰੂ ਕਹਿੰਦੇ, ਦੱਸ ਕਿੰਨਾ ਕੁ ਪਤਾ ਲੱਗਿਆ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਤਾਂ ਇਹ ਸਮਝਦਾ ਹਾਂ ਤੁਹਾਡੇ ਲੰਗਰ ਵਿੱਚ ਬੜੇ ਸੁੰਦਰ ਭੋਜਨ ਤਿਆਰ ਹੁੰਦੇ ਨੇ, ਆ ਜਿੰਨੇ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਇਹ ਉਹ ਲੰਗਰ ਛਕਣ ਵਾਸਤੇ ਆਉਂਦੇ ਨੇ। ਮੈਨੂੰ ਇਹਨਾਂ ਦਾ ਸੁਭਾਅ ਹਰਿਆਏ ਪਸ਼ੂਆਂ ਵਰਗਾ ਜਾਪਦਾ ਹੈ, ਜਿਹੜੇ ਹਰੀਆਂ ਹਰੀਆਂ ਚਰਦੇ ਨੇ, ਇਸ ਲਈ ਇਸ ਤੋਂ ਸਿਵਾਏ ਮੈਨੂੰ ਹੋਰ ਤਾਂ ਕੁਝ ਨਹੀਂ ਪਤਾ ਲੱਗ ਸਕਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਗੁਰਮੁਖਾ, ਜਦੋਂ ਪਹਿਲਾਂ ਹਰ ਮਨੁੱਖ ਆਉਂਦਾ ਹੈ ਉਹਨੂੰ ਇਸੇ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ, ਕਿਉਂਕਿ ਹਾਲੇ ਉਸਦੀ ਆਪਣੀ ਅਵਸਥਾ ਬਹੁਤ ਨੀਵੀਂ ਹੁੰਦੀ ਹੈ, ਪਸ਼ੂ ਦੇ ਤਲ 'ਤੇ ਉਸਦਾ ਆਪਣਾ ਜੀਵਨ ਰੁਕਿਆ ਹੁੰਦਾ ਹੈ, ਅਤੇ ਫਿਰ ਉਹਨੂੰ ਦੂਸਰੇ ਵੀ ਉਸ ਤਰ੍ਹਾਂ ਦੇ ਨਜ਼ਰ ਆਉਂਦੇ ਨੇ। ਸਿਆਣੇ ਪੁਰਖਾਂ ਨੇ ਇੱਕ ਬੜੀ ਸੁੰਦਰ ਗੱਲ ਆਖੀ ਹੈ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ, ਜਿਹਾ ਵੇਖੈ ਤਿਹਾ ਵੇਖ, ਜਿਹੋ ਜਿਹੀ ਮਨੁੱਖ ਦੀ ਦ੍ਰਿਸ਼ਟੀ ਹੋਵੇ ਉਹੋ ਜਿਹੀ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਦ੍ਰਿਸ਼ਟੀ ਉਹੋ ਜਿਹੀ ਹੁੰਦੀ ਹੈ ਜਿਹੋ ਜਿਹੀ ਕਿਸੇ ਮਨੁੱਖ ਦੇ ਮਨ ਦੀ ਸਥਿਤੀ ਹੁੰਦੀ ਹੈ, ਮਨ ਦੀ ਅਵਸਥਾ ਹੁੰਦੀ ਹੈ, ਉਹੋ ਜਿਹੀ ਦ੍ਰਿਸ਼ਟੀ ਬਣ ਜਾਂਦੀ ਹੈ। ਜੇ ਪਸ਼ੂ ਦੇ ਤਲ ਦੀ ਸਾਡੇ ਮਨ ਦੀ ਅਵਸਥਾ ਹੈ ਤਾਂ ਮੂਹਰੇ ਪਸ਼ੂ ਦਿਸਦੇ ਨੇ। ਇਸੇ ਹੀ ਪਸ਼ੂ ਬਿਰਤੀ ਦੇ ਸੁਧਾਰ ਦੇ ਲਈ ਅਸੀਂ ਸਤਿਗੁਰੂ ਦੀ ਬਾਣੀ ਅਤੇ ਸੰਗਤ ਕਾਇਮ ਕੀਤੀ ਹੈ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆਉਂਦਾ, ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਸੁਣਦਾ, ਉਹਦੇ ਅੰਦਰੋਂ ਪਸ਼ੂ ਬਿਰਤੀ ਨਿਕਲ ਜਾਂਦੀ ਹੈ, ਉਹ ਇੱਕ ਚੰਗਾ ਇਨਸਾਨ ਬਣ ਜਾਂਦਾ। ਜਦੋਂ ਇਹ ਗੱਲਾਂ ਸਤਿਗੁਰੂ ਨੇ ਸਮਝਾਈਆਂ, ਕੁਝ ਕੁਝ ਇਸ ਨੂੰ ਪਤਾ ਲੱਗਿਆ ਬਈ ਮੈਂ ਕਿਸੇ ਭੁਲੇਖੇ ਵਿੱਚ ਹਾਂ। ਕੁਝ ਸਮਾਂ ਹੋਰ ਸੰਗਤ ਕੀਤੀ, ਗੁਰਸਿੱਖਾਂ ਦੇ ਨਾਲ ਪ੍ਰੇਮ ਹੋ ਗਿਆ। ਕੀ ਵੇਖਦਾ ਹੈ, ਇਹ ਗੁਰਸਿੱਖ ਅੰਮ੍ਰਿਤ ਵੇਲੇ ਉੱਠਦੇ ਨੇ, ਭਜਨ ਪਾਠ ਕਰਦੇ ਨੇ, ਕਈ ਸੇਵਾ ਕਰਦੇ ਨੇ, ਕਈ ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਸੁਣਦੇ ਨੇ। ਇਹਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਬਈ ਮੈਂ ਤਾਂ ਐਵੇਂ ਇਹਨਾਂ ਨੂੰ ਹਰਿਆਏ ਪਸ਼ੂ ਸਮਝ ਰਿਹਾ ਹਾਂ, ਇਹ ਤਾਂ ਬੜੇ ਚੰਗੇ ਨੇਕ ਇਨਸਾਨ ਨੇ। ਦ੍ਰਿਸ਼ਟੀ ਬਦਲ ਗਈ, ਸੰਗਤ ਅਤੇ ਬਾਣੀ ਦ੍ਰਿਸ਼ਟੀ ਬਦਲਦੀ ਹੈ। ਹੁਣ ਜਦੋਂ ਦ੍ਰਿਸ਼ਟੀ ਬਦਲ ਗਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਬਈ ਹੁਣ ਦੱਸ ਤੈਨੂੰ ਇਹ ਗੁਰਸਿੱਖ ਕਿਵੇਂ ਪ੍ਰਤੀਤ ਹੁੰਦੇ ਨੇ? ਕਹਿੰਦਾ ਮਹਾਰਾਜ ਬਹੁਤ ਭਲੇ ਪੁਰਖ, ਨੇਕ ਇਨਸਾਨ, ਬੜੇ ਵਧੀਆ ਆਦਮੀ ਮੈਨੂੰ ਇਹ ਪ੍ਰਤੀਤ ਹੁੰਦੇ ਨੇ। ਨਾ ਕਿਸੇ ਨਾਲ ਵੈਰ ਵਿਰੋਧ, ਨਾ ਕੋਈ ਝਗੜਾ, ਨਾ ਈਰਖਾ, ਬਸ ਸੇਵਾ ਵਿੱਚ ਮਸਤ ਨੇ, ਬਾਣੀ ਦੇ ਰੰਗ ਵਿੱਚ ਰੰਗੇ ਹੋਏ ਨੇ, ਮੈਨੂੰ ਤਾਂ ਬੜੇ ਚੰਗੇ ਇਨਸਾਨ ਜਾਪਦੇ ਨੇ। ਸਤਿਗੁਰੂ ਕਹਿਣ ਲੱਗੇ ਭਾਈ ਇੱਥੇ ਆਉਣ ਦਾ ਇਹੀ ਲਾਭ ਹੈ, ਪਹਿਲਾਂ ਮਨੁੱਖ ਪਸ਼ੂ ਬਿਰਤੀ ਵਿੱਚ ਵਰਤ ਰਿਹਾ ਹੁੰਦਾ, ਜਦੋਂ ਨਸ਼ਿਆਂ ਵਿੱਚ ਪੈ ਕੇ ਕੋਈ ਆਪਣਾ ਕਰੈਕਟਰ ਵੀ ਨਹੀਂ ਸੰਭਾਲ ਕੇ ਰੱਖਣਾ, ਪਸ਼ੂ ਦੇ ਤਲ ਦੀ ਜ਼ਿੰਦਗੀ ਹੈ। ਅਤੇ ਜਦੋਂ ਸੰਗਤ ਵਿੱਚ ਆਉਂਦਾ ਤਾਂ ਪਤਾ ਲੱਗਦਾ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਫਿਰ ਉਸਨੂੰ ਪਤਾ ਲੱਗਦਾ ਵੀ ਮੈਂ ਤਾਂ ਪਸ਼ੂ ਦੇ ਤਲ ਦੀ ਜ਼ਿੰਦਗੀ ਜੀ ਰਿਹਾ ਹਾਂ, ਮੈਨੂੰ ਜਿਹੜੇ ਮਨੁੱਖਤਾ ਦੇ ਅਸੂਲ ਨੇ ਉਹਨਾਂ ਵਿੱਚ ਚੱਲਣਾ ਚਾਹੀਦਾ। ਅਤੇ ਜਦੋਂ ਮਨੁੱਖ ਚੰਗੇ ਅਸੂਲਾਂ ਨੂੰ ਅਪਣਾ ਲਵੇ ਤਾਂ ਫਿਰ ਇਹਦੇ ਵਿੱਚ ਇਨਸਾਨੀਅਤ ਆ ਜਾਂਦੀ ਹੈ, ਚੰਗਾ ਇਨਸਾਨ ਬਣ ਜਾਂਦਾ, ਚੰਗੇ ਗੁਣ ਇਸ ਦੇ ਵਿੱਚ ਆ ਜਾਂਦੇ ਨੇ। ਸਤਿਗੁਰੂ ਕਹਿਣ ਲੱਗੇ ਵੇਖ ਪਹਿਲਾਂ ਤੇਰੀ ਹੈਵਾਨ ਦ੍ਰਿਸ਼ਟੀ ਸੀ, ਤੈਨੂੰ ਸਾਰੇ ਹੈਵਾਨ ਦਿਸਦੇ ਸਨ, ਹੁਣ ਤੂੰ ਚੰਗਾ ਇਨਸਾਨ ਬਣ ਗਿਆ, ਹੁਣ ਤੈਨੂੰ ਸਾਰੇ ਚੰਗੇ ਇਨਸਾਨ ਦਿਸਣਗੇ। ਇਹ ਸਾਰੀ ਦ੍ਰਿਸ਼ਟੀ ਦਾ ਅੰਤਰ ਹੈ। ਕੁਛ ਸਮਾਂ ਸੰਗਤ ਕਰਦਿਆਂ ਹੋਰ ਸਤਿਗੁਰੂ ਦੇ ਪਾਸ ਬੀਤਿਆ, ਇਹਦੇ ਮਨ ਦੇ ਵਿੱਚ ਵੀ ਚਾਓ ਪੈਦਾ ਹੋਇਆ, ਕਿਉਂ ਨਾ ਮੈਂ ਵੀ ਗੁਰੂ ਵਾਲਾ ਬਣ ਜਾਵਾਂ। ਸਤਿਗੁਰੂ ਦੇ ਪਾਸੋਂ ਚਰਨਾਮ੍ਰਿਤ ਲਿਆ, ਗੁਰੂ ਦੀਖਿਆ ਨੂੰ ਪ੍ਰਾਪਤ ਕੀਤਾ ਅਤੇ ਨਾਮ ਦਾ ਅਭਿਆਸ ਕਰਨ ਲੱਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਗੁਰੂ ਦੀ ਮਿਹਰ ਹੋ ਗਈ, ਆਖੀਰ ਇਹਨੂੰ ਵੀ ਸਰੀਰ ਤੋਂ ਮਨ ਤੋਂ ਪਰੇ ਜੋ ਆਤਮ ਪਦ ਹੈ ਉਹਦੀ ਇਹਨੂੰ ਕੁਝ ਨਾ ਕੁਝ ਸਮਝ ਆ ਗਈ, ਕਿਉਂਕਿ ਬਾਣੀ ਨਾਲ ਜੁੜਿਆ ਸਿਮਰਨ ਕਰਦਿਆਂ ਹੀ ਇਹਨਾਂ ਗੱਲਾਂ ਦਾ ਪਤਾ ਲੱਗਦਾ, ਨਹੀਂ ਤਾਂ ਹੁਣ ਤੱਕ ਅਸੀਂ ਸਰੀਰ ਨੂੰ ਹੀ ਸਾਰਾ ਕੁਛ ਮੰਨੀ ਬੈਠੇ ਹਾਂ ਵੀ ਆਹ ਸਰੀਰ ਦਾ ਹੀ ਫਿਕਰ ਹੈ, ਹੋਰ ਸਾਨੂੰ ਇਸ ਤੋਂ ਅਗਾਂਹ ਕੋਈ ਗੱਲ ਸੁਝਦੀ ਹੀ ਨਹੀਂ। ਸੰਗਤ ਵਿੱਚ ਆ ਕੇ ਬਾਣੀ ਸੁਣ ਕੇ ਪਤਾ ਲੱਗਦਾ ਵੀ ਮਨੁੱਖ ਦੇਵਤਾ ਵੀ ਬਣ ਸਕਦਾ। ਹੁਣ ਜਦੋਂ ਇਸ ਨੇ ਬਾਣੀ ਦਾ ਸ਼ਬਦ ਦਾ ਅਭਿਆਸ ਕੀਤਾ, ਆਤਮ ਤਲ ਦੀ ਸੋਝੀ ਹੋਈ ਅਤੇ ਜਿਹੜੇ ਆਤਮਦਰਸ਼ੀ ਹੋਰ ਗੁਰਸਿੱਖ ਸਨ ਉਹਨਾਂ ਦੇ ਦਰਸ਼ਨ ਕੀਤੇ ਅਤੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਬਈ ਹੁਣ ਤਾਂ ਮੈਨੂੰ ਇਉਂ ਜਾਪਦਾ ਹੈ ਜਿਵੇਂ ਮੈਂ ਦੇਵ ਲੋਕ ਦੇ ਵਿੱਚ ਹੀ ਆ ਗਿਆ ਹੋਵਾਂ। ਜਿੰਨੇ ਗੁਰਸਿੱਖ ਮਾਈ ਭਾਈ ਨੇ, ਆਤਮਦਰਸ਼ੀ ਨੇ, ਨਾ ਕੋਈ ਤਨ ਦਾ ਅਧਿਆਸ ਹੈ, ਨਾ ਕੋਈ ਮਨ ਦਾ ਮਾਣ ਹੈ, ਨਾ ਕੋਈ ਮਨ ਦਾ ਐਬ ਹੈ, ਅਤੇ ਬਸ ਸਾਰੇ ਹੀ ਆਤਮਾ ਦੇ ਤਲ 'ਤੇ ਜਿਉਂਦੇ ਨੇ, ਇਹ ਤਾਂ ਮਾਨੋ ਦੇਵਤੇ ਹੀ ਸਾਰੇ ਉਤਰੇ ਹੋਏ ਨੇ, ਇਸ ਤਰ੍ਹਾਂ ਉਹਨੂੰ ਪ੍ਰਤੀਤ ਹੋਇਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਕਦਮ ਹੋਰ ਹੈ। ਫਿਰ ਇਹਨੇ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ, ਆਤਮਾ ਪ੍ਰਾਤਮਾ ਦੀ ਏਕਤਾ ਦਾ ਅਭਿਆਸ ਕੀਤਾ, ਔਰ ਇਹਦੇ ਸਾਧਨ ਧਰਮ ਗ੍ਰੰਥਾਂ ਵਿੱਚ ਲਿਖੇ ਹਨ, ਮਨੋਨਾਸ ਵਾਸ਼ਨਾ ਖੈ ਤਤ ਚਿੰਤਨ। ਜੀਵਨ ਮੁਕਤੀ ਦੇ ਇਹ ਸਾਧਨ ਨੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਵੀ ਸ਼ਾਂਤ ਕਰਨਾ, ਮਨੋਨਾਸ, ਅਤੇ ਵਾਸ਼ਨਾ ਖੈ, ਜਿੰਨੀਆਂ ਮਨ ਦੀਆਂ ਵਾਸ਼ਨਾਵਾਂ ਨੇ ਖਾਣ ਦੀਆਂ, ਪਹਿਨਣ ਦੀਆਂ, ਭੋਗਣ ਦੀਆਂ, ਇਹਨਾਂ ਨੂੰ ਵੀ ਸ਼ਾਂਤ ਕਰ ਦੇਣਾ। ਤਤ ਚਿੰਤਨ, ਸਿਰਫ ਬ੍ਰਹਮ ਦਾ ਹੀ ਚਿੰਤਨ ਕਰਨਾ, ਵਾਹਿਗੁਰੂ ਦਾ ਸਿਮਰਨ ਕਰਨਾ। ਜਦੋਂ ਹੁਣ ਹੌਲੀ ਹੌਲੀ ਜੀਵਨ ਮੁਕਤੀ ਦੇ ਸਾਧਨ ਕਰਦਿਆਂ ਹੋਇਆਂ ਇਸ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਅਤੇ ਸਤਿਗੁਰੂ ਕਹਿਣ ਲੱਗੇ ਭਾਈ ਗੁਰਸਿੱਖਾ ਹੁਣ ਦੱਸ ਤੈਨੂੰ ਪਤਾ ਲੱਗ ਗਿਆ ਵੀ ਇੱਥੇ ਆਉਣ ਦਾ ਲਾਭ ਕੀ ਹੈ। ਸਤਿਗੁਰੂ ਦੇ ਚਰਨ ਫੜ ਲਏ, ਕਹਿਣ ਲੱਗਾ ਸੱਚੇ ਪਾਤਸ਼ਾਹ ਇੱਥੇ ਆਉਣ ਦੇ ਨਾਲ ਤਾਂ ਮੇਰੀ ਕਾਇਆ ਹੀ ਕਲਪ ਨਹੀਂ ਹੋਈ, ਬਲਕਿ ਮੇਰੀ ਤਾਂ ਆਤਮਾ ਵੀ ਕਲਪ ਹੋ ਗਈ ਹੈ। ਤੁਹਾਡੀ ਐਸੀ ਕਿਰਪਾ ਹੋ ਗਈ ਹੈ, ਹੁਣ ਤੇ ਇਹ ਅਵਸਥਾ ਬਣ ਗਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਜਿੱਧਰ ਵੀ ਮੈਂ ਦੇਖਦਾ ਹਾਂ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੀ ਰੰਗ ਲਾਈ, ਅਵ ਬੇ ਗੱਲ ਕਹਿਣ ਨਾ ਜਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੇਰਾ ਸੰਗਤ ਵਿੱਚ ਆਉਣ ਦਾ ਮਨੋਰਥ ਸਫਲ ਹੋਇਆ। ਅਸੀਂ ਵੀ ਹੁਣ ਹਰ ਰੋਜ਼ ਸੰਗਤ ਵਿੱਚ ਆਉਂਦੇ ਹਾਂ, ਆਪਣੇ ਮਨ ਵਿੱਚ ਵਿਚਾਰ ਕਰਨੀ ਹੈ ਵੀ ਇੱਥੇ ਆਉਣ ਦੇ ਨਾਲ ਕੋਈ ਸਾਡੇ ਉੱਤੇ ਬਾਣੀ ਦਾ ਅਸਰ ਹੋਇਆ। ਜੇ ਤਾਂ ਅਸੀਂ ਆ ਕੇ ਵਿਕਾਰਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ, ਔਗੁਣਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ, ਚੰਗੇ ਗੁਣ ਸਿੱਖੀ ਦੇ ਅਸੂਲਾਂ ਨੂੰ ਧਾਰਨ ਕਰਨਾ ਸ਼ੁਰੂ ਕਰ ਦਿੱਤਾ, ਫਿਰ ਤਾਂ ਸਮਝ ਲਓ ਸਾਡੇ 'ਤੇ ਗੁਰਬਾਣੀ ਦਾ ਕਥਾ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਜੇ ਹੁਣ ਪੱਥਰ ਮਨ ਦੇ ਨਾਲ ਹੀ ਅਸੀਂ ਸੰਗਤ ਵਿੱਚ ਆਉਂਦੇ ਹਾਂ, ਸੁਣਿਆ ਅਤੇ ਪੱਲੇ ਚਾੜ ਕੇ ਉੱਠ ਜਾਂਦੇ ਹਾਂ, ਫਿਰ ਬਈ ਕੋਈ ਸਾਨੂੰ ਬਹੁਤਾ ਲਾਭ ਵੀ ਨਹੀਂ ਹੋ ਸਕਦਾ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇੱਕ ਬੜੀ ਸੁੰਦਰ ਗੱਲ ਲਿਖੀ ਹੈ, ਸਤਿਗੁਰੂ ਦੇ ਬਚਨ ਹੈ, ਉਨ ਦਾ ਭਾਂਡਾ ਕਸ਼ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਹੁਣ ਜਿਹੜਾ ਭਾਂਡਾ ਮੂਧਾ ਕਰਕੇ ਹੀ ਸੰਗਤ ਵਿੱਚ ਆਉਂਦਾ ਹੈ, ਗੁਰੂ ਦੀ ਸੰਗਤ ਵਿੱਚ ਤਾਂ ਵਰਖਾ ਹੋ ਰਹੀ ਹੈ, ਚਿਮਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਪਰ ਜੇ ਹੁਣ ਕਿਸੇ ਦਾ ਭਾਂਡਾ ਹੀ ਮੂਧਾ ਮਾਰਿਆ ਹੋਇਆ, ਉਹਦੇ ਵਿੱਚ ਅੰਮ੍ਰਿਤ ਕਿਵੇਂ ਵਰਸੇਗਾ, ਉਹਦੇ ਵਿੱਚ ਅੰਮ੍ਰਿਤ ਕਿਵੇਂ ਪ੍ਰਵੇਸ਼ ਹੋਵੇਗਾ। ਸਿੱਧਾ ਅੰਮ੍ਰਿਤ ਪਰੈ ਨਿਹਾਰ, ਜਿਹੜਾ ਭਾਂਡਾ ਸਿੱਧਾ ਹੁੰਦਾ ਉਹਦੇ ਵਿੱਚ ਹੀ ਅੰਮ੍ਰਿਤ ਪੈ ਸਕਦਾ। ਇਸ ਲਈ ਗੁਰੂ ਘਰ ਦੇ ਵਿੱਚ ਆਉਣਾ, ਭਾਂਡੇ ਸਿੱਧੇ ਕਰਕੇ ਆਓ, ਆਪਣੇ ਮਨ ਨੂੰ ਸਨਮੁੱਖ ਬਣਾ ਕੇ ਆਓ, ਅਤੇ ਕੁਛ ਲੈਣ ਦੀ ਭਾਵਨਾ ਵੀ ਅਸੀਂ ਕੁਝ ਨਾ ਕੁਛ ਸਿੱਖ ਕੇ ਆਉਣਾ, ਕੁਛ ਨਾ ਕੁਛ ਧਾਰਨ ਕਰਕੇ ਆਉਣਾ, ਇਸ ਭਾਵਨਾ ਦੇ ਨਾਲ ਆਓ, ਅਤੇ ਫਿਰ ਇੱਥੇ ਆ ਕੇ ਜ਼ਰੂਰ ਸਾਡੇ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਪਵਿੱਤਰ ਬਾਣੀ, ਜਪਜੀ ਸਾਹਿਬ ਜੀ ਦੀ ਆਪ ਸੰਗਤਾਂ ਕਥਾ ਸਰਵਣ ਕਰਦੇ ਹੋ। ਜਪਜੀ ਸਾਹਿਬ ਬਾਣੀ ਪ੍ਰਧਾਨ ਬਾਣੀ ਹੈ, ਔਰ ਇਹ ਬਾਣੀ ਸਾਨੂੰ ਪਸ਼ੂ ਤੋਂ ਮਨੁੱਖ, ਮਨੁੱਖ ਤੋਂ ਦੇਵਤਾ, ਦੇਵਤਾ ਤੋਂ ਸਾਨੂੰ ਅੱਗੇ ਪਰਮੇਸ਼ਰ ਦਾ ਰੂਪ ਬਣਾਉਣ ਵਾਲੀ ਹੈ। ਇਸ ਲਈ ਜਿਹੜੇ ਗੁਰਸਿੱਖ ਮਾਈ ਭਾਈ ਰੋਜ਼ ਇਸ ਬਾਣੀ ਨੂੰ ਪੜ੍ਹਦੇ ਨੇ, ਉਹਨਾਂ ਨੂੰ ਸੱਚਖੰਡ ਦੇ ਵਿੱਚ ਵੀ ਜਾਣ ਦੀ ਆਗਿਆ ਮਿਲ ਜਾਂਦੀ ਹੈ, ਅਤੇ ਨਾਲ ਹੀ ਉਹਨਾਂ ਨੂੰ ਗੁਰਸਿੱਖੀ ਵੀ ਪ੍ਰਾਪਤ ਹੁੰਦੀ ਹੈ, ਕਿਉਂਕਿ ਬਾਣੀ ਸਿੱਖੀ ਦੀ ਰੂਹ ਹੈ। ਜਦੋਂ ਬਾਣੀ ਗੁਰਸਿੱਖ ਦੇ ਅੰਦਰ ਪ੍ਰਵੇਸ਼ ਹੋ ਗਈ, ਸਮਝ ਲਓ ਸਿੱਖੀ ਦੀ ਰੂਹ ਆ ਗਈ, ਫਿਰ ਆਪਣੇ ਆਪ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਕੁਛ ਹੀ ਹੌਲੀ ਹੌਲੀ ਬਦਲਦਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 19ਵੀਂ ਪੌੜੀ ਦੇ ਅੰਦਰ ਰਜੋਗੁਣੀ ਸ੍ਰਿਸ਼ਟੀ ਦਾ ਜ਼ਿਕਰ ਕਰਨ ਲੱਗੇ ਨੇ, ਕਿਉਂਕਿ ਪਹਿਲਾਂ 17ਵੀਂ ਪੌੜੀ ਦੇ ਵਿੱਚ ਸਤੋਗੁਣੀ ਸ੍ਰਿਸ਼ਟੀ ਦਾ ਜ਼ਿਕਰ ਕੀਤਾ, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ। ਫਿਰ ਅੱਗੇ 18ਵੀਂ ਦੇ ਵਿੱਚ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਤਮੋਗੁਣੀ ਸ੍ਰਿਸ਼ਟੀ ਦਾ ਸਤਿਗੁਰੂ ਨੇ ਜ਼ਿਕਰ ਕੀਤਾ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੀਸਰੇ ਨੰਬਰ 'ਤੇ ਜਿਹੜੀ ਰਜੋਗੁਣੀ ਸ੍ਰਿਸ਼ਟੀ ਹੈ ਉਹਦੀ ਵਿਚਾਰ ਅੱਗੇ ਆਰੰਭ ਕਰ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਗੁਰਬਾਣੀ ਦੀ ਵਿਚਾਰ ਸਰਵਣ ਕਰੋ, ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੰਖ ਨਾਵ ਅਸੰਖ ਥਾਵ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬੇਅੰਤ ਰਚਨਾ ਦਾ ਜ਼ਿਕਰ ਕਰ ਰਹੇ ਹਨ। ਅਸੰਖ ਨਾਵ ਅਸੰਖ ਥਾਵ, ਅਸੰਖ ਦਾ ਅਰਥ ਹੈ ਅਣਗਿਣਤ, ਕਿਉਂਕਿ ਸੰਖ ਜਿਹੜਾ ਸ਼ਬਦ ਹੈ ਗਿਣਤੀ ਦਾ ਸੂਚਕ ਹੈ। ਅਸੰਖ ਜਿਹੜਾ ਐੜਾ ਸ਼ੁਰੂ ਦੇ ਵਿੱਚ ਲੱਗਿਆ ਹੋਇਆ ਹੈ, ਇਸ ਦਾ ਮਤਲਬ ਹੈ ਜਿਹੜਾ ਗਿਣਤੀ ਤੋਂ ਰਹਿਤ ਹੋਵੇ। ਸੰਖ ਦੀ ਗਿਣਤੀ ਸਭ ਤੋਂ ਵੱਡੀ ਮੰਨੀ ਗਈ ਹੈ। ਹਜ਼ੂਰ ਕਹਿੰਦੇ ਨੇ ਅਸੰਖ ਨਾਵ ਅਣਗਿਣਤ ਹੀ ਵਾਹਿਗੁਰੂ ਪਰਮੇਸ਼ਰ ਨੇ ਨਾਮ ਪੈਦਾ ਕੀਤੇ ਨੇ। ਇਹਦਾ ਮਤਲਬ ਇਹ ਹੈ ਜਿੰਨੇ ਵੀ ਮਨੁੱਖ ਨੇ, ਜਿੰਨੇ ਵੀ ਜੀਵ ਜੰਤੂ ਨੇ, ਜਿੰਨੇ ਵੀ ਪਰਿੰਦੇ ਨੇ, ਜਿੰਨੇ ਵੀ ਪਦਾਰਥ ਨੇ, ਉਹਨਾਂ ਸਾਰਿਆਂ ਦੇ ਵੱਖੋ ਵੱਖਰੇ ਨਾਮ ਨੇ, ਅਸੰਖ ਨਾਮ। ਉਹ ਅਣਗਿਣਤ ਹੀ ਨਾਮ ਹਨ ਅਤੇ ਅਸੰਖ ਥਾਵ ਜਿੱਥੇ ਜਿੱਥੇ ਉਹ ਰਹਿੰਦੇ ਨੇ, ਉਹ ਥਾਂ ਦਾ ਅਰਥ ਹੈ ਟਿਕਾਣੇ, ਉਹ ਵੀ ਅਣਗਿਣਤ ਨੇ। ਹੁਣ ਦੇਖ ਲਓ, ਕੋਈ ਇੰਡੀਆ ਵਿੱਚ ਬੈਠਾ, ਕੋਈ ਪਾਕਿਸਤਾਨ, ਕੋਈ ਅਮੈਰੀਕਾ ਦੇ ਵਿੱਚ, ਅਤੇ ਫਿਰ ਇਹ ਤਾਂ ਦੇਸ਼ਾਂ ਦੇ ਨਾਮ ਨੇ ਨਾ, ਫਿਰ ਉਹਨਾਂ ਦੇਸ਼ਾਂ ਦੇ ਅੰਦਰ ਵੱਖੋ ਵੱਖਰੀਆਂ ਸਟੇਟਾਂ ਨੇ, ਵੱਖੋ ਵੱਖਰੇ ਸੂਬੇ ਨੇ, ਵੱਖੋ ਵੱਖਰੇ ਪ੍ਰਾਂਤ ਨੇ, ਫਿਰ ਅੱਗੇ ਵੱਖੋ ਵੱਖਰੇ ਸ਼ਹਿਰ ਨੇ, ਸ਼ਹਿਰਾਂ ਦੇ ਵਿੱਚ ਹੋਰ ਵੱਖੋ ਵੱਖਰੇ ਮਹੱਲੇ ਗਲੀਆਂ ਬਣੇ ਹੁੰਦੇ ਨੇ, ਅਤੇ ਫਿਰ ਘਰਾਂ ਦਾ ਨਾਮ ਅਤੇ ਥਾਂ ਹੋਰ ਵੱਖਰਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਤੇ ਮਨੁੱਖ ਸ੍ਰਿਸ਼ਟੀ ਦੀ ਗੱਲ ਹੈ, ਅਤੇ ਹੋਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੰਨੇ ਜੀਵ ਜੰਤ ਪੈਦਾ ਕੀਤੇ ਨੇ, 84 ਲੱਖ ਜੂਨਾਂ ਦੇ ਵਿੱਚ ਕਿੰਨੇ ਜੀਵ ਹੋਣਗੇ, ਉਹਨਾਂ ਦੇ ਅਣਗਿਣਤ ਹੀ ਨਾਮ ਹਨ ਅਤੇ ਅਸੰਖ ਥਾਵ, ਔਰ ਉਹਨਾਂ ਦੇ ਥਾਂ ਟਿਕਾਣੇ ਜਿੱਥੇ ਉਹ ਰਹਿੰਦੇ ਨੇ ਉਹ ਵੀ ਅਣਗਿਣਤ ਨੇ। ਹੁਣ ਕਈ ਜੀਵ ਇਹੋ ਜਿਹੇ ਨੇ ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ, ਕਈ ਐਸੇ ਵੀ ਹਨ ਜਿਹੜੇ ਮਿੱਟੀ ਵਿੱਚ ਹੀ ਰਹਿੰਦੇ ਨੇ, ਕਈ ਐਸੇ ਵੀ ਹਨ ਜਿਹੜੇ ਪਾਣੀ ਵਿੱਚ ਰਹਿੰਦੇ ਨੇ, ਕਈ ਐਸੇ ਵੀ ਜੀਵ ਨੇ ਜਿਹੜੇ ਪੱਥਰਾਂ ਦੇ ਵਿੱਚ ਰਹਿੰਦੇ ਨੇ। ਅਸੰਖ ਥਾਵ, ਕੋਈ ਉਹਨਾਂ ਬਾਰੇ ਦੱਸ ਸਕਦਾ? ਇਸ ਲਈ ਵਾਹਿਗੁਰੂ ਦੀ ਸ੍ਰਿਸ਼ਟੀ ਬੇਅੰਤ ਹੈ, ਉਹਦੇ ਅਣਗਿਣਤ ਨਾਮ ਹਨ ਅਤੇ ਅਸੰਖ ਥਾਵ, ਅਤੇ ਅਣਗਿਣਤ ਹੀ ਉਹਨਾਂ ਦੇ ਥਾਂ ਨੇ ਜਿੱਥੇ ਕਿ ਸਾਰੇ ਪਸ਼ੂ ਪੰਛੀ ਜੀਵ ਰਹਿੰਦੇ ਨੇ। ਉਹਨਾਂ ਦੇ ਸਥਾਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ, ਉਹਨਾਂ ਦੇ ਨਾਵਾਂ ਦਾ ਵੀ ਕੋਈ ਸ਼ੁਮਾਰ ਨਹੀਂ ਦੱਸ ਸਕਦਾ।
ਅਗਮ ਅਗਮ ਅਸੰਖ ਲੋ
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਗਮ ਅਗਮ ਦਾ ਅਰਥ ਹੈ ਗਮਤਾ ਤੋਂ ਰਹਿਤ, ਭਾਵ ਜਿੱਥੇ ਮਨੁੱਖ ਦੀ ਪਹੁੰਚ ਨਾ ਹੋ ਸਕੇ। ਇਹਦਾ ਮਤਲਬ ਇਹ ਹੋ ਗਿਆ ਅਗਮ ਅਗਮ ਦਾ ਵੀ ਪਰੇ ਤੋਂ ਪਰੇ, ਅਸੰਖ ਲੋ, ਅਣਗਿਣਤ ਹੀ ਲੋਕ ਨੇ। ਲੋ ਦਾ ਅਰਥ ਹੈ ਲੋਕ, ਲੋਕ ਤੋਂ ਮੁਰਾਦ ਹੈ ਤਵਕ ਦੀ, ਭਵਨ ਦੀ, ਜਿਵੇਂ ਆਹ ਲੋਕ ਹੈ ਇਸ ਨੂੰ ਮਾਤ ਲੋਕ ਕਹਿੰਦੇ ਨੇ, ਔਰ ਹੇਠਾਂ ਪਾਤਾਲ ਨੇ। ਉਹ ਪਾਤਾਲ ਕਿੰਨੇ ਨੇ? ਵੈਸੇ ਤਾਂ ਆਮ ਜਿਹੜੇ ਵਿਦਵਾਨ ਨੇ, ਰਿਸ਼ੀ ਮੁਨੀ ਨੇ, ਉਹਨਾਂ ਨੇ 7 ਪਾਤਾਲ ਲਿਖੇ ਨੇ, ਪਰ ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਲਿਖਿਆ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਵੀ ਉਹ ਲੋਕ ਬੇਅੰਤ ਨੇ। ਜੇ ਪਾਤਾਲ ਲੋਕ ਬੇਅੰਤ ਨੇ ਅਤੇ ਜਿਹੜੇ ਉੱਪਰਲੇ ਲੋਕ ਨੇ ਉਹਨਾਂ ਦੀ ਵੀ ਗਿਣਤੀ ਕੋਈ ਨਹੀਂ। ਹੁਣ ਇਹ ਗੱਲ ਤਾਂ ਤੁਸੀਂ ਸਾਇੰਸਦਾਨਾਂ ਨੂੰ ਪੁੱਛ ਕੇ ਵੇਖ ਸਕਦੇ ਹੋ। ਹੁਣ ਇਹਨਾਂ ਨੇ ਬੜੇ ਤੇਜ਼ ਚੱਲਣ ਵਾਲੇ ਰਾਕਟ ਬਣਾਏ ਨੇ, ਔਰ ਉਹਨਾਂ ਨੇ ਹੁਣ ਇਸ ਗੱਲ ਦੀ ਖੋਜ ਕੀਤੀ ਹੈ ਵੀ ਵਾਹਿਗੁਰੂ ਦੀ ਰਚਨਾ ਇੰਨੀ ਬੇਅੰਤ ਹੈ, ਇੰਨੀ ਮਹਾਨ ਹੈ, ਜਿਸ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਉਹ ਕਹਿੰਦੇ ਨੇ ਜਿਹੜੇ ਅਸੀਂ ਰਾਕਟ ਬਣਾਏ ਨੇ ਸਭ ਤੋਂ ਤੇਜ਼ ਚੱਲਣ ਵਾਲੇ, ਜੇ ਉਹ 100 ਸਾਲ ਵੀ ਆਕਾਸ਼ ਵੱਲ ਸਿੱਧੇ ਉੱਡਦੇ ਤੁਰੇ ਜਾਣ ਤਾਂ ਵੀ ਵਾਹਿਗੁਰੂ ਦੀ ਰਚਨਾ ਦਾ ਅੰਤ ਨਹੀਂ ਆ ਸਕਦਾ। 100 ਸਾਲ ਕੀ ਚਾਹੇ ਕਰੋੜਾਂ ਸਾਲ ਹੀ ਤੁਰੇ ਜਾਣ, ਕਿਉਂਕਿ ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਕੁਝ ਵਿਗਿਆਨਕਾਂ ਨੇ ਇਹ ਦੱਸਿਆ ਹੈ ਆ ਜਿਹੜੀ ਸੂਰਜ ਦੀ ਰੋਸ਼ਨੀ ਹੈ, ਕਿਰਨ ਹੈ, ਇਹਦੀ ਸਪੀਡ ਬਹੁਤ ਤੇਜ਼ ਮੰਨੀ ਗਈ ਹੈ। ਰੋਸ਼ਨੀ ਦੀ ਸਪੀਡ ਬਹੁਤ ਤੇਜ਼ ਮੰਨੀ ਗਈ ਹੈ। 1 ਸੈਕਿੰਡ ਦੇ ਵਿੱਚ 1,86,000 ਮੀਲ ਤੱਕ ਇਸਦੀ ਸਪੀਡ ਮੰਨੀ ਗਈ ਹੈ। ਪਰ ਸਾਇੰਸਦਾਨਾਂ ਨੇ, ਖੋਜ ਕਰਨ ਵਾਲਿਆਂ ਨੇ ਹੁਣ ਇਹ ਗੱਲ ਦੱਸ ਦਿੱਤੀ ਹੈ ਬਈ ਕੁਝ ਗ੍ਰਹਿ, ਕੁਛ ਲੋਕ ਇਸ ਧਰਤੀ ਤੋਂ ਇੰਨੀ ਦੂਰ ਨੇ ਜਿਨ੍ਹਾਂ ਦੀ ਇੱਥੇ ਤੱਕ ਰੋਸ਼ਨੀ ਆਉਣ ਵਾਸਤੇ ਕਈ ਮਿੰਟ ਲੱਗ ਸਕਦੇ ਨੇ। ਫਿਰ ਅੱਗੇ ਖੋਜ ਕਰਕੇ ਉਹਨਾਂ ਦੱਸਿਆ ਕਈਆਂ ਦੀ ਇੱਥੇ ਰੋਸ਼ਨੀ ਆਉਣ ਲਈ ਕਈ ਘੰਟੇ ਵੀ ਲੱਗ ਸਕਦੇ ਨੇ। ਅਖੀਰ 'ਤੇ ਚੱਲਦਿਆਂ ਚੱਲਦਿਆਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਈ ਇੰਨੀ ਦੂਰ ਨੇ ਜਿਨ੍ਹਾਂ ਦੀ ਰੋਸ਼ਨੀ ਇੱਥੇ ਆਉਣ ਤੱਕ ਕਈ ਦਿਨ ਅਤੇ ਕਈ ਮਹੀਨੇ ਅਤੇ ਸਾਲ ਵੀ ਲੱਗ ਸਕਦੇ ਨੇ। ਅਖੀਰ 'ਤੇ ਉਹਨਾਂ ਨੇ ਇੱਥੇ ਆ ਕੇ ਗੱਲ ਮੁਕਾ ਦਿੱਤੀ ਬਈ ਕਈ ਇੰਨੀ ਦੂਰ ਨੇ ਵੀ ਜਦੋਂ ਦੀ ਇਹ ਧਰਤੀ ਬਣੀ ਹੈ ਔਰ ਉਸ ਵੇਲੇ ਤੋਂ ਲੈ ਕੇ ਉਹਨਾਂ ਦੀ ਰੋਸ਼ਨੀ ਇਸ ਪਾਸੇ ਵੱਲ ਨੂੰ ਆ ਰਹੀ ਹੈ, ਪਰ ਇਹ ਪਤਾ ਨਹੀਂ ਇੱਥੇ ਰੋਸ਼ਨੀ ਪਹੁੰਚਣ ਤੋਂ ਪਹਿਲਾਂ ਹੀ ਧਰਤੀ ਵੀ ਖਤਮ ਹੋ ਜਾਵੇ। ਇੰਨੀ ਦੂਰ ਦੂਰ ਤੱਕ ਵਾਹਿਗੁਰੂ ਨੇ ਧਰਤੀਆਂ 'ਤੇ ਲੋਕ ਪੈਦਾ ਕੀਤੇ ਨੇ। ਐਵੇਂ ਨਹੀਂ ਸਤਿਗੁਰੂ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਧਰਤੀ ਹੋਰ ਪਰੈ ਹੋਰ ਹੋਰ ਤਿਸ 'ਤੇ ਪਾਰ ਤਲੈ ਕਵਣ ਜੋਰ ਇੱਕ ਅਟਲ ਸੱਚਾਈ ਹੈ।